ਬੂਝਿਆ ਹੈ ਨਾਹੀਂ, ਅਤੇ ਉਹਨਾਂ ਨੂੰ ਅਸਲੀਅਤ ਦਾ ਆਪਣੇ ਨਫੇ ਨੁਕਸਾਨ ਦਾ ਵੀ ਪਤਾ ਨਹੀਂ ਲੱਗਦਾ। ਅਨਧਨ ਦੁੱਖ ਵਿਹਾਣੀ ਯਾਦ ਰੱਖੋ, ਜਿਹੜਾ ਪੁੱਤਰ ਆਪਣੇ ਪਿਤਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲਿਆ ਜਾਵੇ ਅਤੇ ਅਨਧਨ ਦੁੱਖ ਵਿਹਾਣੀ ਅਤੇ ਰਾਤ ਦਿਨ ਦੁੱਖ ਦੇ ਵਿੱਚ ਹੀ ਉਹਦੀ ਸਾਰੀ ਉਮਰ ਲੰਘਦੀ ਹੈ।
ਮਨਮੁਖ ਅੰਧ ਨ ਚੇਤ ਹੀ ਡੂਬ ਮੂਏ ਬਿਨ ਪਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਨੇ ਉਹ ਮਾਨਸਿਕ ਤੌਰ 'ਤੇ ਅੰਨੇ ਨੇ। ਮਾਨਸਿਕ ਤੌਰ 'ਤੇ ਅੰਨਿਆਂ ਦੀ ਵਿਆਖਿਆ ਸਤਿਗੁਰੂ ਨੇ ਬਾਣੀ ਵਿੱਚ ਵੀ ਕੀਤੀ ਹੈ, ਅੰਧੇ ਇਹ ਨਾ ਆਖੀਆਂ ਨ ਜਨਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮਹੋਂ ਕੁੱਥੇ ਜਾਹੇ। ਜਿਨ੍ਹਾਂ ਨੂੰ ਸੰਸਾਰ 'ਤੇ ਦਿਸਦਾ ਅਤੇ ਪਰ ਨਿਰੰਕਾਰ ਨਹੀਂ ਦਿਸਦਾ, ਜਿਨ੍ਹਾਂ ਨੂੰ ਆਹ ਦੁਨੀਆਂ 'ਤੇ ਦਿਸਦੀ ਹੈ ਪਰ ਵਾਹਿਗੁਰੂ ਦੀ ਦਰਗਾਹ 'ਤੇ ਭਰੋਸਾ ਨਹੀਂ, ਉਹ ਅੰਨੇ ਨੇ। ਮਨਮੁਖ ਅੰਧ ਨਾ ਚੇਤ ਹੀ, ਜਿਹੜੇ ਮਨਮੁਖ ਮਾਨਸਿਕ ਤੌਰ 'ਤੇ ਅੰਨੇ ਨੇ ਔਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕਰਦੇ, ਅਥਵਾ ਆਪਣੇ ਜੀਵਨ ਦੇ ਮਨੋਰਥ ਨੂੰ, ਆਪਣੇ ਜੀਵਨ ਦੇ ਲਕਸ਼ ਨੂੰ ਚੇਤੇ ਹੀ ਨਹੀਂ ਰੱਖਦੇ। ਡੂਬ ਮੋਏ ਬਿਨ ਪਾਣੀ, ਉਹ ਤਾਂ ਭਾਈ ਬਿਨਾਂ ਪਾਣੀ ਤੋਂ ਹੀ ਡੁੱਬ ਕੇ ਮਰ ਗਏ। ਇਹ ਇੱਕ ਮੁਹਾਵਰਾ ਹੈ ਵੀ ਪਾਣੀ ਤੋਂ ਬਿਨਾਂ ਹੀ ਉਹ ਤਾਂ ਡੁੱਬ ਕੇ ਮਰ ਗਿਆ। ਹੁਣ ਇਹ ਇੱਕ ਬੜੀ ਅਚੰਭੇ ਜਿਹੇ ਵਾਲੀ ਗੱਲ ਹੈ ਵੀ ਪਾਣੀ ਤੋਂ ਬਿਨਾਂ ਕਿਵੇਂ ਕੋਈ ਡੁੱਬ ਕੇ ਮਰ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਮਝਾਉਣ ਦੀ ਖਾਤਰ ਕਈ ਸਾਨੂੰ ਉਦਾਹਰਣਾਂ ਦਿੱਤੀਆਂ ਹਨ, ਜਿਵੇਂ ਇੱਕ ਹਰਣ ਦੀ ਉਦਾਹਰਣ ਹੈ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਉਹ ਹਰਣ ਕਸਤੂਰੀ ਦੀ ਪਾਲ ਵਿੱਚ ਬਾਹਰ ਨੂੰ ਦੌੜਦਾ ਪਰ ਕਸਤੂਰੀ ਉਸਨੂੰ ਕਿਧਰੇ ਵੀ ਮਿਲਦੀ ਨਹੀਂ, ਅਤੇ ਫਿਰ ਅਖੀਰ ਕਸਤੂਰੀ ਨੂੰ ਪਾਲਦਾ ਪਾਲਦਾ ਕੀ ਕਰ ਬੈਠਦਾ ਹੈ। ਕਸਤੂਰੀ ਕਹਿ ਪੋਲੜੇ ਗੰਦੇ ਡੁੰਮ ਪਈ ਆਸ, ਕਸਤੂਰੀ ਦੇ ਭੁਲੇਖੇ ਗੰਦੇ ਡੁੰਮਾਂ ਵਿੱਚ ਜਾ ਕੇ ਡਿੱਗ ਪੈਂਦਾ ਅਤੇ ਜਾਨ ਗੁਆ ਲੈਂਦਾ। ਡੂਬ ਮੂਏ ਬਿਨ ਪਾਣੀ। ਅਤੇ ਜਾਂ ਦੂਸਰਾ ਦ੍ਰਿਸ਼ਟਾਂਤ ਹੈ, ਸਤਿਗੁਰੂ ਮਹਾਰਾਜ ਨੇ ਮ੍ਰਿਗ ਤ੍ਰਿਸ਼ਨਾ ਦਾ ਦ੍ਰਿਸ਼ਟਾਂਤ ਦਿੱਤਾ। ਜਿਵੇਂ ਮਾਰੂ ਥਲ ਦੇ ਵਿੱਚ ਜਦੋਂ ਦੁਪਹਿਰ ਦਾ ਵਕਤ ਹੋਵੇ ਅਤੇ ਫਿਰ ਰੇਤਾ ਦੂਰ ਦੂਰ ਤੱਕ ਚਮਕਦਾ ਦਿਖਾਈ ਦਿੰਦਾ ਹੈ, ਅਤੇ ਕਈ ਵਾਰ ਐਸਾ ਵੀ ਭੁਲੇਖਾ ਪੈਂਦਾ ਰੇਤਾ ਇਸ ਤਰ੍ਹਾਂ ਚਮਕਦਾ ਹੈ ਜਿਵੇਂ ਕੋਈ ਪਾਣੀ ਦਾ ਦਰਿਆ ਵਗ ਰਿਹਾ ਹੋਵੇ, ਐਸਾ ਭਰਮ ਪੈਂਦਾ। ਅਤੇ ਹਰਨ ਉਸ ਰੇਤੇ ਨੂੰ, ਰੇਤੇ ਦੀ ਚਮਕ ਨੂੰ ਦੇਖ ਕੇ ਇਹ ਸਮਝ ਲੈਂਦਾ ਵੀ ਇੱਥੇ ਪਾਣੀ ਹੈ, ਉਸ ਪਾਸੇ ਵੱਲ ਨੂੰ ਦੌੜਦਾ, ਅਤੇ ਜਦੋਂ ਅੱਗੇ ਜਾਂਦਾ ਸਿਵਾਏ ਰੇਤੇ ਤੋਂ ਹੁੰਦਾ ਤਾਂ ਉੱਥੇ ਕੁਛ ਨਹੀਂ, ਅਤੇ ਬਸ ਹਰਨ ਇਸੇ ਹੀ ਦੌੜ ਦੇ ਵਿੱਚ ਉਸ ਪਾਣੀ ਦੀ ਤਲਾਸ਼ ਦੇ ਵਿੱਚ ਅਤੇ ਉਸ ਪਾਣੀ ਦੀ ਪਿਆਸ ਦੇ ਵਿੱਚ ਪਿਆਸਾ ਹੀ ਮਰ ਜਾਂਦਾ ਪਰ ਪਾਣੀ ਨਹੀਂ ਉਸਨੂੰ ਨਸੀਬ ਹੁੰਦਾ। ਇਸ ਤਰ੍ਹਾਂ ਡੂਬ ਮੋਏ ਬਿਨ ਪਾਣੀ, ਉਹ ਬਿਨਾਂ ਪਾਣੀ ਤੋਂ ਹੀ ਡੁੱਬ ਕੇ ਮਰ ਗਏ, ਭਾਵ ਉਹਨਾਂ ਨੂੰ ਅਸਲੀ ਜਿਹੜਾ ਜੀਵਨ ਦਾ ਸੁੱਖ ਨਹੀਂ ਮਿਲ ਸਕਿਆ ਅਤੇ ਬਸ ਐਵੇਂ ਹੀ ਮੜੀਆਂ ਮਸਾਣੀਆਂ ਦੇ ਵਿੱਚ ਅਤੇ ਛੋਟੇ ਛੋਟੇ ਜਿਹੜੇ ਦੁਨੀਆਂ ਦੇ ਨਸ਼ੇ ਵਿਸ਼ਿਆਂ ਦੇ ਸੁੱਖ ਨੇ ਉਹਨਾਂ ਵਿੱਚ ਹੀ ਡੁੱਬ ਕੇ ਮਰ ਗਏ। ਜਾਂ ਇਸ ਦੇ ਉੱਤੇ ਇੱਕ ਹੋਰ ਵੀ ਉਦਾਹਰਣ ਮਹਾਂਪੁਰਖ ਦਿੰਦੇ ਸਨ, ਡੂਬ ਮੂਏ ਬਿਨ ਪਾਣੀ, ਵੀ ਉਹ ਬਿਨਾਂ ਪਾਣੀ ਤੋਂ ਡੁੱਬ ਕੇ ਕਿਵੇਂ ਮਰ ਗਏ। ਕਹਿੰਦੇ ਜੁਲਾਹੇ ਸਨ ਜਿਨ੍ਹਾਂ ਦੀ ਗਿਣਤੀ 20 ਸੀ, ਉਹਨਾਂ 20 ਜੁਲਾਹਿਆਂ ਨੇ ਸਲਾਹ ਕੀਤੀ, ਕਹਿੰਦੇ ਵੀ ਚਲੋ ਆਪਾਂ ਤੀਰਥ ਯਾਤਰਾ ਕਰਕੇ ਆਈਏ। ਅਤੇ ਉਹਨਾਂ ਨੂੰ ਕਿਸੇ ਨੇ ਇਹ ਗੱਲ ਦੱਸੀ ਵੀ ਰਸਤੇ ਵਿੱਚ ਨਦੀ ਪੈਂਦੀ ਹੈ, ਤੁਸੀਂ ਬਚ ਕੇ ਜਾਣਾ। ਕਹਿੰਦੇ ਠੀਕ ਹੈ। ਇਹ ਜਿਹੜੇ ਜੁਲਾਹੇ ਸਨ ਆਪਣੇ ਪਿੰਡੋਂ ਚੱਲ ਪਏ ਅਤੇ ਸਾਹਮਣੇ ਨਦੀ ਆ ਗਈ, ਪਰ ਉਹ ਜਿਹੜੀ ਨਦੀ ਸੀ ਉਹ ਬਰਸਾਤੀ ਨਦੀ ਸੀ, ਮੀਂਹ ਦੇ ਸਮੇਂ ਹੀ ਉਹਦੇ ਵਿੱਚ ਪਾਣੀ ਵਗਦਾ ਸੀ, ਜਿਵੇਂ ਹੁਣ ਵੀ ਕਈ ਐਸੀਆਂ ਨਦੀਆਂ ਨੇ ਜਿਨ੍ਹਾਂ ਦੇ ਵਿੱਚ ਮੀਂਹ ਦਾ ਹੀ ਪਾਣੀ ਆਉਂਦੇ ਅੱਗੋਂ ਪਿੱਛੋਂ ਸੁੱਕੀਆਂ ਰਹਿੰਦੀਆਂ, ਇਹ ਵੀ ਇਸੇ ਤਰ੍ਹਾਂ ਦੀ ਨਦੀ ਸੀ। ਅਤੇ ਹੁਣ ਜਦੋਂ ਨਦੀ ਆਈ ਉਸ ਦੇ ਵਿੱਚ ਪਾਣੀ ਤਾਂ ਹੈ ਨਹੀਂ ਸੀ, ਪਰ ਇਹਨਾਂ ਜੁਲਾਹਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਅਤੇ ਉਹ ਕਹਿਣ ਲੱਗੇ ਵੀ ਸਿਆਣੇ ਬੰਦੇ ਇਹ ਗੱਲ ਕਹਿੰਦੇ ਨੇ ਵੀ ਨਦੀ ਨੂੰ ਤਰ ਕੇ ਪਾਰ ਕੀਤਾ ਜਾ ਸਕਦਾ, ਇਸ ਲਈ ਕੱਪੜੇ ਲਾਓ। ਸਾਰਿਆਂ ਨੇ ਕੱਪੜੇ ਉਤਾਰ ਦਿੱਤੇ ਅਤੇ ਹੁਣ ਨਦੀ ਵਿੱਚ ਪਾਣੀ ਤਾਂ ਹੈ ਨਹੀਂ ਸੀ, ਰੇਤੇ ਉੱਤੇ ਆਪਣਾ ਪੇਟ ਘਸਾ ਘਸਾ ਕੇ ਤਰਨਾ ਸ਼ੁਰੂ ਕਰ ਦਿੱਤਾ। ਅਤੇ ਅਖੀਰ ਮਸਾਂ ਮਸਾਂ ਉਸ ਨਦੀ ਤੋਂ ਕਿਸਰ ਕਿਸਰ ਕੇ ਪਾਰ ਹੋ ਗਏ ਰੇਤੇ ਵਿੱਚੋਂ ਦੀ, ਤੇ ਜਦੋਂ ਅਗਲੇ ਪਾਰ ਗਏ ਕਹਿੰਦੇ ਗਿਣਤੀ ਵੀ ਕਰ ਲਈਏ ਕੋਈ ਡੋਬੀ ਨਾ ਗਿਆ ਹੋਵੇ। ਜਦੋਂ ਗਿਣਤੀ ਕਰਨ ਲੱਗੇ ਤੇ ਜਿਹੜਾ ਗਿਣਤੀ ਕਰੇ ਆਪ ਨੂੰ ਛੱਡ ਦੇਵੇ, ਇਹ ਵੀ ਇੱਕ ਭੁਲੇਖਾ ਹੁੰਦਾ। ਤੇ ਜਦੋਂ ਗਿਣਤੀ ਕਰਨ 1, 2, 3, 4, 5, 19 ਤੱਕ ਗਿਣਤੀ ਹੋਵੇ, 20ਵਾਂ ਆਦਮੀ ਨਾ ਲੱਭੇ, ਵਾਰੀ ਵਾਰੀ ਗਿਣੇ ਜਾਣ, ਕੋਈ ਗੱਲ ਨਾ ਬਣੇ, ਰੋਣ ਲੱਗ ਪਏ। ਤੇ ਇੱਕੋ ਹੀ ਕੋਲੇ ਜੱਟ ਹਲ ਵਾਹੁੰਦਾ ਸੀ, ਉਹ ਆ ਗਿਆ। ਉਹ ਆ ਕੇ ਪੁੱਛਣ ਲੱਗਿਆ, ਭਲਿਓ ਲੋਕੋ ਤੁਸੀਂ ਕਿਉਂ ਰੋਂਦੇ ਹੋ? ਕਹਿੰਦੇ ਸਾਡਾ ਇੱਕ ਬੰਦਾ ਡੁੱਬ ਗਿਆ। ਉਹ ਹੈਰਾਨ ਹੋਇਆ, ਕਹਿੰਦਾ ਡੁੱਬਿਆ ਕਿੱਥੇ ਹੈ? ਕਹਿੰਦੇ ਇਸ ਨਦੀ ਵਿੱਚ। ਉਹ ਉਹਨਾਂ ਦੀ ਮੂਰਖਤਾ 'ਤੇ ਹੱਸਿਆ, ਕਹਿਣ ਲੱਗਾ ਇਸ ਨਦੀ ਵਿੱਚ ਤਾਂ ਪਾਣੀ ਹੀ ਨਹੀਂ, ਡੁੱਬ ਕਿਵੇਂ ਗਿਆ? ਉਹ ਕਹਿਣ ਲੱਗੇ ਫਿਰ ਅਸੀਂ 20 ਸਾਂ ਅਤੇ 19 ਕਿਵੇਂ ਰਹਿ ਗਏ? ਉਹਨੇ ਫਿਰ ਗਿਣਤੀ ਕੀਤੀ, ਗਿਣਤੀ ਵਿੱਚ 20 ਉਹ ਪੂਰੇ ਹੀ ਸਨ, ਪਰ ਜਿਹੜਾ ਗਿਣੇ ਆਪ ਨੂੰ ਛੱਡ ਦੇਵੇ। ਬਸ ਇੱਕ ਭੁਲੇਖਾ ਸੀ, ਇੱਕ ਭਰਮ ਸੀ। ਜਿਵੇਂ ਉਹ ਭਰਮ ਦੇ ਵਿੱਚ ਕਹਿੰਦੇ ਉਹ ਜਲਾਹੇ ਡੁੱਬ ਕੇ ਮਰ ਗਏ ਸਨ, ਅਤੇ ਇਸੇ ਤਰ੍ਹਾਂ ਇਹ ਮਨੁੱਖ ਵੀ ਬਿਨਾਂ ਪਾਣੀ ਤੋਂ, ਇਹ ਜਿਹੜੀ ਸੁੱਕੀ ਤ੍ਰਿਸ਼ਨਾ ਦੀ ਨਦੀ ਹੈ, ਸਹਿਸ ਕਟੇ ਲਾਕੋ ਉੱਠਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਇਹਦੇ ਵਿੱਚ ਬਿਨਾਂ ਪਾਣੀ ਤੋਂ ਡੁੱਬ ਕੇ ਮਰ ਜਾਂਦਾ ਹੈ।
ਮਨ ਰੇ ਸਦਾ ਭਜੋ ਹਰ ਸ਼ਰਣਾਈ, ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉ ਮੈਂ ਦੁਸ਼ਟੀ ਪਾਈ।
ਰਹਾਉ ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਇਹ ਜਿਹੜਾ ਸਰੀਰ ਹੈ ਇਹ ਤੇ ਮਾਇਆ ਦਾ ਪੁਤਲਾ ਹੈ, ਭਾਵ ਮਾਟੀ ਕੋ ਪੁਤਲਾ ਕੈਸੇ ਨਾਚਤ ਹੈ, ਪੇਖੈ ਪੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਬਸ ਇਹ ਸਰੀਰ ਤੇ ਮਾਇਆ ਦਾ ਪੁਤਲਾ, ਮਾਇਆ ਦੇ ਲਈ ਸਭ ਕੁਛ ਇਹ ਨੱਚਦਾ ਟੱਪਦਾ ਫਿਰ ਰਿਹਾ ਹੈ, ਵਿੱਚ ਹਉਮੈ ਦੁਸ਼ਟੀ ਪਾਈ। ਅਤੇ ਨਾਲ ਹੀ ਇਹਦੇ ਵਿੱਚ ਵਾਹਿਗੁਰੂ ਨੇ ਜਿਹੜੀ ਦੁਸ਼ਟਤਾ ਵਾਲੀ ਇੱਕ ਚੀਜ਼ ਕੀ ਹੈ, ਹਉਮੈ, ਉਹ ਇਹਦੇ ਵਿੱਚ ਪਾ ਦਿੱਤੀ। ਜਿਹੜਾ ਹਉਮੈ ਦਾ ਸੁਭਾਵ ਹੈ ਉਹ ਬਈ ਬੜੀ ਦੁਸ਼ਟਾਂ ਵਾਲਾ ਸੁਭਾਵ ਹੈ, ਇਸ ਲਈ ਸਤਿਗੁਰੂ ਮਹਾਰਾਜ ਨੇ ਵਿੱਚ ਹਉਮੈ ਦੁਸ਼ਟੀ ਪਾਈ। ਜਿਹੜੀ ਹਉਮੈ ਦੀ ਦੁਸ਼ਟਨੀ ਸੀ, ਭਾਵ ਹਉਮੈ ਦੀ ਇਹ ਇੱਕ ਮਹਾਨ ਜ਼ਹਿਰ ਸੀ, ਉਹ ਇਸ ਦੇ ਵਿੱਚ ਪ੍ਰਵੇਸ਼ ਕਰ ਦਿੱਤੀ।
ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ,
ਜਿਸਦਾ ਸਦਕਾ ਇਹ ਜਿਹੜਾ ਮਨੁੱਖ ਹੈ ਉਸ ਹਉਮੈ ਦੀ ਪਕੜ ਕਰਕੇ, ਹਉਮੈ ਦੀ ਦੁਸ਼ਟਾਈ ਕਰਕੇ ਆਵਣ ਜਾਣਾ, ਬਸ ਆਉਣ ਜਾਣ ਦੇ ਚੱਕਰ ਵਿੱਚ ਪਿਆ ਰਹਿੰਦਾ, ਅਤੇ ਜੰਮਣ ਮਰਨਾ ਅਤੇ ਜੰਮਣਾ ਮਰਨਾ ਵੀ ਹਮੇਸ਼ਾ ਇਹਦੇ ਸਿਰ ਉੱਤੇ ਬਣਿਆ ਰਹਿੰਦਾ ਹੈ। ਮਨਮੁੱਖ ਪਤ ਗੁਆਈ, ਮਨਮੁੱਖ ਆਦਮੀ ਨੇ ਬਈ ਵਾਹਿਗੁਰੂ ਦਾ ਨਾਮ ਤੇ ਜਪਿਆ ਨਹੀਂ, ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਨਹੀਂ, ਇਸੇ ਲਈ ਉਸ ਮਨਮੁੱਖ ਨੇ ਆਉਣ ਜਾਣ ਦੇ ਵਿੱਚ ਜੰਮਣ ਮਰਨ ਦੇ ਚੱਕਰ ਵਿੱਚ ਪੈ ਕੇ ਆਪਣੀ ਪਤ ਇੱਜ਼ਤ ਗੁਆ ਲਈ।
ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ।
ਉਹਨਾਂ ਦੇ ਮੁਕਾਬਲੇ ਤੇ ਜੋ ਗੁਰਮੁਖ ਸਨ ਤੇ ਉਹਨਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਸਦੈਵੀ ਸੁਖ ਪ੍ਰਾਪਤ ਕਰ ਲਿਆ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪਿੱਛੇ ਆਖਿਆ ਸੀ, ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ, ਜਿਨ ਸੇਵਿਆ ਤਿਨ ਪਾਇਆ ਮਾਨ। ਗੁਰਮੁਖਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਸਦੈਵੀ ਸੁਖ ਪ੍ਰਾਪਤ ਕਰ ਲਿਆ, ਜੋਤੀ ਜੋਤ ਮਿਲਾਈ, ਜਿਹੜੀ ਆਪਣੀ ਜੋਤ ਬੁੱਧੀ ਸੀ ਉਹ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਲਈ।
ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਗਾਤਾਰ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ, ਤੇ ਹੁਣ ਉਸਦੇ ਬਾਰੇ ਦੱਸਦੇ ਨੇ, ਸਤਿਗੁਰੂ ਦੀ ਸੇਵਾ ਅਤ ਸੁਖਾਲੀ, ਉਹ ਬਹੁਤ ਵੱਡਾ ਸੁਖ ਦੇਣ ਵਾਲੀ ਹੈ। ਤੁਸੀਂ ਸਤਿਗੁਰੂ ਦੀ ਸੇਵਾ ਕਰਕੇ ਦੇਖੋ, ਜੋ ਇੱਛੇ ਸੋ ਫਲ ਪਾਏ, ਇਹ ਮਨੁੱਖ ਜੋ ਵੀ ਇੱਛਾ ਕਰੇ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ। ਬਾਬਾ ਆਦਮ ਕੋਈ 60-70 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆਇਆ, ਪਰ ਘਰ ਦੇ ਵਿੱਚ ਸੰਤਾਨ ਨਹੀਂ ਸੀ। ਮਨ ਵਿੱਚ ਸੋਚਿਆ, ਚਲੋ ਜੇ ਤਾਂ ਖੈਰ ਪੈ ਗਈ ਤਾਂ ਵਾਹ ਵਾਹ, ਨਹੀਂ ਗੁਰੂ ਦੀ ਸੇਵਾ ਕਰਕੇ ਜਨਮ ਤੇ ਸਫਲਾ ਕਰ ਹੀ ਲਵਾਂਗੇ। ਇੱਕ ਦਿਨ ਸੰਗਤ ਆਈ, ਬੜਾ ਜ਼ੋਰ ਦੀ ਮੀਂਹ ਪਿਆ ਅਤੇ ਬਾਬਾ ਆਦਮ ਨੇ ਆਪਣੇ ਪਾਸ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਨ। ਜਦੋਂ ਮੀਂਹ ਹਟਿਆ ਅਤੇ ਸਭ ਸੰਗਤਾਂ ਨੂੰ ਸੁੱਕੀਆਂ ਲੱਕੜਾਂ ਦਿੱਤੀਆਂ, ਅੰਗੀਠੇ ਬਾਲ ਦਿੱਤੇ, ਧੂਣੀਆਂ ਲੱਗ ਗਈਆਂ ਅਤੇ ਸਭ ਸੰਗਤਾਂ ਨੇ ਅੱਗ ਸੇਕੀ, ਕੱਪੜੇ ਸੁਕਾਏ, ਠੰਡ ਤੋਂ ਬਚਾਅ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਆਬਾਦ ਕਰ ਰਹੇ ਸਨ। ਸੰਗਤਾਂ ਲਈ ਇੰਨਾ ਪ੍ਰਬੰਧ ਨਹੀਂ ਸੀ, ਤੰਬੂਆਂ ਦੇ ਵਿੱਚ ਹੀ ਸੰਗਤ ਠਹਿਰਦੀ ਸੀ। ਹੁਣ ਮੀਂਹ ਕਾਰਨ ਤੰਬੂ ਵੀ ਭਿੱਜ ਗਏ, ਸਮਾਨ ਵੀ ਭਿੱਜ ਗਿਆ, ਕੱਪੜੇ ਵੀ ਭਿੱਜ ਗਏ, ਪਰ ਬਾਬਾ ਆਦਮ ਨੇ ਉਸ ਔਖੇ ਵੇਲੇ ਸੰਗਤ ਦੀ ਸੇਵਾ ਕੀਤੀ ਅਤੇ ਗੁਰੂ ਰਾਮਦਾਸ ਮਹਾਰਾਜ ਬੜੇ ਪ੍ਰਸੰਨ ਹੋਏ। ਬਾਬਾ ਆਦਮ ਜੀ ਨੂੰ ਸੱਦਿਆ, ਕਹਿਣ ਲੱਗੇ, ਬਾਬਾ ਜੀ ਤੁਸੀਂ ਸੰਗਤ ਦੀ ਖੁਸ਼ੀ ਲਈ ਆ, ਸਾਡੀ ਵੀ ਖੁਸ਼ੀ ਲਓ, ਮੰਗੋ ਜੋ ਮੰਗਣਾ। ਬਾਬਾ ਜੀ ਸੰਕੋਚ ਕਰ ਗਏ, ਵਡੇਰੀ ਉਮਰ ਸੀ, ਅਤੇ ਫਿਰ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਏ ਅਤੇ ਉਸਨੇ ਆਖਿਆ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੀ ਝੋਲੀ ਵਿੱਚ ਇੱਕ ਲਾਲ ਪਾ ਦਿਓ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਉਮਰ ਵਡੇਰੀ ਦੇਖ ਕੇ ਕਹਿਣ ਲੱਗੇ, ਬਈ ਹੁਣ ਤਾਂ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਸੀ, ਪਰ ਤੁਸੀਂ ਗੁਰੂ ਦੀ ਸੇਵਾ ਕੀਤੀ ਹੈ, ਗੁਰੂ ਦੀ ਸੰਗਤ ਕਾਮ ਤੇਨ ਹੈ, ਤੁਸੀਂ ਸੰਗਤ ਦੀ ਸੇਵਾ ਕੀਤੀ ਹੈ, ਇਸ ਲਈ ਤੁਹਾਡੀ ਮੁਰਾਦ ਜ਼ਰੂਰ ਪੂਰੀ ਹੋਵੇਗੀ। ਅਤੇ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਸੀ ਵੀ ਸਾਡੇ ਤਿੰਨ ਸਾਹਿਬਜ਼ਾਦੇ ਹੋ ਚੁੱਕੇ ਨੇ, ਚੌਥਾ ਹੋਣਾ ਸੀ, ਅਤੇ ਅਸੀਂ ਆਪਣਾ ਸਾਹਿਬਜ਼ਾਦਾ, ਆਪਣਾ ਬੇਟਾ, ਆਪਣਾ ਪੁੱਤਰ ਤੁਹਾਡੇ ਘਰ ਭੇਜ ਰਹੇ ਹਾਂ। ਅਤੇ ਸਮਾਂ ਪਾ ਕੇ ਬਾਬਾ ਆਦਮ ਜੀ ਦੇ ਘਰ ਭਾਈ ਭਗਤੂ ਜੀ ਦਾ ਜਨਮ ਹੋਇਆ। ਉਹ ਇੱਕ ਬੜੇ ਪਹੁੰਚੇ ਹੋਏ ਅਤੇ ਬੜੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਮਹਾਂਪੁਰਖ ਹੋਏ। ਮਾਲਵੇ ਵਿੱਚ ਉਹਨਾਂ ਨੇ ਮਹਾਨ ਸਿੱਖੀ ਦਾ ਪ੍ਰਚਾਰ ਵੀ ਕੀਤਾ। ਹਜ਼ੂਰ ਕਹਿੰਦੇ ਨੇ, ਭਾਈ ਸਤਿਗੁਰੂ ਦੀ ਸੇਵਾ ਬਹੁਤ ਸੁੱਖ ਦੇਣ ਵਾਲੀ ਹੈ, ਜੋ ਵੀ ਇੱਛਾ ਕਰਕੇ ਕੋਈ ਸੇਵਾ ਕਰੇ ਉਹ ਫਲ ਪ੍ਰਾਪਤ ਹੋ ਜਾਂਦੇ ਹਨ।
ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਤ ਦਾ ਅਰਥ ਹੈ ਬ੍ਰਹਮਚਰਜ ਰੱਖਣਾ, ਤੇ ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ, ਤੇ ਤਪ ਦਾ ਅਰਥ ਹੈ ਕੋਈ ਮਹਾਨ ਤਪੱਸਿਆ ਕਰਨੀ। ਪਰ ਹਜ਼ੂਰ ਕਹਿੰਦੇ ਨੇ, ਲੋਕੀ ਤਾਂ ਇਹ ਕਹਿੰਦੇ ਨੇ ਵੀ ਜਾਤ ਸਤ ਤਪ ਕਰਕੇ ਸਰੀਰ ਪਵਿੱਤਰ ਹੁੰਦਾ ਹੈ, ਪਰ ਗੁਰਮਤ ਸਿਧਾਂਤ ਇਹ ਹੈ ਹਰ ਹਰ ਮਨ ਵਸਾਏ। ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾ ਲਵੋ, ਇਹਦੇ ਨਾਲ ਤੁਹਾਡਾ ਤਨ ਵੀ ਤੇ ਮਨ ਵੀ ਤੇ ਆਤਮਾ ਪਵਿੱਤਰ ਹੋ ਜਾਵੇਗੀ।
ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ।
ਜਦੋਂ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਲਿਆ, ਸਦਾ ਆਨੰਦ ਰਹੇ ਦਿਨ ਰਾਤੀ, ਫਿਰ ਦਿਨ ਰਾਤ ਹਮੇਸ਼ਾ ਲਈ ਤੁਹਾਡੇ ਮਨ ਵਿੱਚ ਆਨੰਦ ਬਣਿਆ ਰਹੇਗਾ। ਮਿਲ ਪ੍ਰੀਤਮ ਸੁਖ ਪਾਏ, ਤੇ ਉਸ ਪ੍ਰੀਤਮ ਪਰਮ ਪ੍ਰੇਮ ਦਾ ਅਸਪਦ ਰੂਪ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਮਿਲ ਕੇ ਸੱਚਾ ਸੁਖ, ਸਦੈਵੀ ਸੁਖ ਪ੍ਰਾਪਤ ਕਰ ਲਵੋਗੇ।
ਜੋ ਸਤਿਗੁਰ ਕੀ ਸ਼ਰਣਾਗਤੀ ਹਉ ਤਿਨ ਕੈ ਬਲ ਜਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਸਿੱਖ ਮਾਈ ਪਾਈ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦੇ ਨੇ, ਹਉ ਤਿਨ ਕੈ ਬਲ ਜਾਉ, ਅਸੀਂ ਉਹਨਾਂ ਗੁਰਮੁਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਦਰ ਸੱਚੇ ਸੱਚੇ ਵਡਿਆਈ ਸਹਿਜੇ ਸੱਚ ਸਮਾਓ।
ਉਹਨਾਂ ਨੂੰ ਸੱਚੇ ਦਰ ਭਾਵ ਸੱਚੀ ਦਰਗਾਹ ਦੇ ਵਿੱਚ ਸੱਚੀ ਵਡਿਆਈ ਪ੍ਰਾਪਤ ਹੁੰਦੀ ਹੈ, ਸਹਿਜੇ ਸੱਚ ਸਮਾਓ, ਉਹ ਸਹਿਜੇ ਸਹਿਜੇ ਸੱਚ ਸਰੂਪ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ।
ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਗੁਰੂ ਦੀ ਸ਼ਰਨ ਵਾਹਿਗੁਰੂ ਦੀ ਨਦਰ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ, ਤੇ ਗੁਰਮੁਖ ਮੇਲ ਮਿਲਾਓ, ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਮੇਲ ਵਿੱਚ, ਮਿਲਾਓ ਦਾ ਅਰਥ ਹੈ ਮਿਲਾਇਆ ਜਾਂਦਾ ਹੈ, ਵਾਹਿਗੁਰੂ ਦੀ ਨਦਰ ਹੋਵੇ ਤਾਂ ਪੂਰਾ ਗੁਰੂ ਮਿਲਦਾ ਹੈ, ਪੂਰੇ ਗੁਰੂ ਦੀ ਰਹਿਮਤ ਹੋ ਜਾਵੇ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ।
ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣ ਤਨ ਸਿੰਗਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਕੋਈ ਇਹੋ ਜਿਹਾ ਸਾਧਨ ਦੱਸੋ ਜਿਹਦੇ ਨਾਲ ਹਮੇਸ਼ਾ ਲਈ ਸੁੱਖ ਹੀ ਸੁੱਖ ਸਾਨੂੰ ਪ੍ਰਾਪਤ ਹੋ ਜਾਵੇ, ਕਿਉਂਕਿ ਹਰ ਆਦਮੀ ਸੁੱਖ ਹੀ ਤਾਂ ਚਾਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰੇ ਇੱਕ ਮਨ ਨਾਮ 'ਤੇ ਆਏ। ਹੇ ਭਾਈ, ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਓ, ਅਤੇ ਹੋਰ ਕੀ ਕਰਨਾ ਹੈ? ਸੰਤਾਂ ਸੰਗਤ ਮਿਲ ਰਿਹਾ, ਤੁਸੀਂ ਮਹਾਂਪੁਰਖਾਂ ਦੀ ਜਿਹੜੇ ਆਪ ਨਾਮ ਜਪਦੇ ਨੇ, ਜਿਨ੍ਹਾਂ ਨੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੈ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲੇ ਰਹੋ, ਜਪ ਰਾਮ ਨਾਮ ਸੁੱਖ ਪਾਏ, ਅਤੇ ਫਿਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਤੁਸੀਂ ਆਤਮਕ ਸੁੱਖ, ਸਦੈਵੀ ਸੁੱਖ ਪ੍ਰਾਪਤ ਕਰ ਸਕਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਮ ਪ੍ਰਾਪਤੀ ਦਾ ਵਸੀਲਾ ਵਾਹਿਗੁਰੂ ਦਾ ਨਾਮ ਜਪਣਾ ਦੱਸਿਆ, ਅਤੇ ਜੇ ਆਪ ਤੋਂ ਨਾਮ ਨਹੀਂ ਜਪਿਆ ਜਾਂਦਾ, ਸਤਿਗੁਰੂ ਕਹਿੰਦੇ ਜਿਹੜੇ ਜਪਦੇ ਨੇ ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਸੰਗਤ ਵਿੱਚ ਜਾ ਕੇ ਨਾਮ ਜਪਣ ਦੀ ਪ੍ਰੇਰਣਾ ਅਤੇ ਉਤਸ਼ਾਹ ਮਿਲਦਾ, ਅਤੇ ਇਸ ਢੰਗ ਦੇ ਨਾਲ ਨਾਮ ਜਪ ਕੇ ਤੁਸੀਂ ਵੀ ਸੁੱਖ ਪ੍ਰਾਪਤ ਕਰ ਸਕਦੇ ਹੋ। ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ ਮਨਮੁੱਖ ਕਰਮ ਕਮਾਵਣੇ, ਜਿਹੜੇ ਮਨਮੁੱਖ ਲੋਕ ਨੇ ਵੀ ਕੰਮ ਤਾਂ ਉਹ ਵੀ ਕਰਦੇ ਨੇ, ਕੋਈ ਪੁੰਨ ਦਾਨ ਤੀਰਥ ਇਸ਼ਨਾਨ ਆਦਿਕ ਐਸੇ ਕੰਮ ਉਹ ਵੀ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜਿਉਂ ਦੁਹਾਗਣ ਤਨ ਸਿੰਗਾਰ, ਉਹਨਾਂ ਦੇ ਕੀਤੇ ਹੋਏ ਕਰਮ ਇਸ ਤਰ੍ਹਾਂ ਨੇ ਜਿਵੇਂ ਕੋਈ ਦੁਹਾਗਣ ਇਸਤਰੀ ਆਪਣੇ ਸਰੀਰ ਉੱਤੇ ਸ਼ਿੰਗਾਰ ਕਰਦੀ ਹੈ। ਜਿਹੜੀ ਦੁਹਾਗਣ ਉਸਨੂੰ ਕਹਿੰਦੇ ਨੇ ਵੀ ਜਿਸਨੇ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਹੀ ਆਪਣਾ ਮਨ ਜੋੜਿਆ ਹੋਵੇ ਉਸਨੂੰ ਦੁਹਾਗਣ ਕਹਿੰਦੇ ਨੇ, ਕਿਉਂਕਿ ਜਿਹੜਾ ਇਸਤਰੀ ਦਾ ਸ਼ਿੰਗਾਰ ਹੈ ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਹੁੰਦਾ, ਅਤੇ ਜੇ ਹੁਣ ਪਤੀ ਹੀ ਪ੍ਰਸੰਨ ਨਹੀਂ ਅਤੇ ਫਿਰ ਕੋਈ ਬੀਬੀ ਸ਼ਿੰਗਾਰ ਕਰੇ, ਇਹਦਾ ਮਤਲਬ ਇਹ ਹੈ ਵੀ ਉਹ ਦੂਜਿਆਂ ਨੂੰ ਖੁਸ਼ ਕਰਨ ਵਾਸਤੇ ਕਰ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਹਾਗਣ ਅਤੇ ਸੁਹਾਗਣ ਦੇ ਰੂਪਕ ਦੇ ਵਿੱਚ ਇਹ ਉਪਦੇਸ਼ ਦਿੰਦੇ ਹਨ, ਮਨਮੁੱਖ ਆਦਮੀ ਜੋ ਵੀ ਭਾਈ ਤੀਰਥ ਵਰਤ ਇਸ਼ਨਾਨ ਆਦਿ ਕਰਮ ਕਰਦਾ ਹੈ ਉਹਦੇ ਸਾਰੇ ਕੀਤੇ ਇਸ ਲਈ ਨਿਸਫਲ ਹਨ ਕਿਉਂਕਿ ਜਿਵੇਂ ਦੁਹਾਗਣ ਸ਼ਿੰਗਾਰ ਕਰਦੀ ਹੈ ਪਰ ਉਹਦਾ ਪਤੀ ਤਾਂ ਪ੍ਰਸੰਨ ਨਹੀਂ ਹੁੰਦਾ ਜਿਸਨੇ ਉਹਨੂੰ ਆਤਮਕ ਤ੍ਰਿਪਤੀ ਦੇਣੀ ਹੈ, ਅਤੇ ਫਿਰ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੀ ਸ਼ਿੰਗਾਰ ਕਰਦੀ ਹੈ। ਇਸੇ ਤਰ੍ਹਾਂ ਮਨਮੁੱਖ ਆਦਮੀ ਰੱਬ ਨੂੰ ਖੁਸ਼ ਕਰਨ ਵਾਸਤੇ ਕੋਈ ਸਾਧਨ ਨਹੀਂ ਕਰਦੇ, ਅਤੇ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀ ਲੋਕਾਂ ਤੋਂ ਪੂਜਾ ਪ੍ਰਤਿਸ਼ਠਾ ਕਰਵਾਈਏ, ਉਹਨਾਂ ਨੂੰ ਖੁਸ਼ ਕਰਨ ਦੇ ਲਈ ਸਾਰੇ ਕਰਮ ਧਰਮ ਸ਼ਿੰਗਾਰ ਕਰਦੇ ਹਨ।
ਸਹਿਜੇ ਕੰਤ ਨ ਆਵਈ ਨਿਤ ਨਿਤ ਹੋਏ ਖੁਆਰ।
ਇਹ ਸੇਜਾ ਪਾਠ ਕਰਨਾ, ਸੇਜਾ ਕੰਤ ਨਾ ਆਵੇ। ਹਜ਼ੂਰ ਕਹਿੰਦੇ ਬਈ ਹੁਣ ਠੀਕ ਹੈ, ਕਿਸੇ ਦੁਹਾਗਣ ਨੇ ਸ਼ਿੰਗਾਰ ਤੇ ਕਰ ਲਿਆ, ਪਰ ਉਹਦੀ ਸੇਜਾ ਤੇ ਜੇ ਉਸਦਾ ਪਤੀ ਹੀ ਨਾ ਆਇਆ ਤੇ ਨਿਤ ਨਿਤ ਹੋਏ ਖੁਆਰ, ਫਿਰ ਉਹ ਨਿਤ ਨਿਤ ਦਾ ਅਰਥ ਹੈ ਹਮੇਸ਼ਾ ਹਮੇਸ਼ਾ, ਤੇ ਫਿਰ ਉਹ ਖੁਆਰ ਹੀ ਹੁੰਦੀ ਹੈ ਨਾ। ਇਸ ਲਈ ਅਸੀਂ ਭਾਵੇਂ ਕਿੰਨੇ ਵੀ ਤੀਰਥ ਵਰਤ ਇਸ਼ਨਾਨ ਹੋਰ ਸਾਧਨ ਕਰ ਲਈਏ, ਪਰ ਜੇ ਸਾਡੀ ਸੇਜਾ ਭਾਵ ਸਾਡੇ ਸ਼ੁੱਧ ਹਿਰਦੇ ਦੇ ਅੰਦਰ ਉਹ ਪਤੀ ਪਰਮੇਸ਼ਰ ਆਪ ਆ ਕੇ ਨਾ ਬੈਠਾ, ਤੇ ਸਾਡੇ ਕੀਤੇ ਹੋਏ ਸਾਧਨ ਨਿਤ ਨਿਤ ਹੋਏ ਖੁਆਰ ਰੋਜ਼ ਰੋਜ਼ ਸਾਨੂੰ ਖੁਆਰ ਕਰਨਗੇ, ਕਿਉਂਕਿ ਸਾਧਨ ਸ਼ਿੰਗਾਰ ਦਾ ਮਤਲਬ ਹੁੰਦਾ ਪਤੀ ਖੁਸ਼ ਹੋਵੇ, ਅਤੇ ਜੇ ਹੁਣ ਪਤੀ ਹੀ ਖੁਸ਼ ਨਾ ਹੋਇਆ ਤਾਂ ਸ਼ਿੰਗਾਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਾਧਨ ਕਰਨ ਦਾ, ਭਗਤੀ ਕਰਨ ਦਾ ਇਹੀ ਮਨੋਰਥ ਹੈ ਵੀ ਵਾਹਿਗੁਰੂ ਦੀ ਪ੍ਰਾਪਤੀ ਹੋਵੇ, ਜੇ ਉਹ ਨਾ ਮਿਲਿਆ ਤਾਂ ਫਿਰ ਕੀਤੇ ਸਾਧਨ ਸਾਰੇ ਨਿਸਫਲ ਹੀ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨਿਤ ਨਿਤ ਹੋਏ ਖੁਆਰ, ਤੇ ਫਿਰ ਰੋਜ਼ ਰੋਜ਼ ਉਹ ਖੁਆਰ ਹੀ ਹੁੰਦੀ ਹੈ।
ਫਿਰ ਕਾ ਮਹਿਲ ਨਾ ਪਾਵਈ ਨਾ ਦੀ ਸੈ ਘਰ ਬਾਰ।
ਜਿਹੜੀ ਦੁਹਾਗਣ ਇਸਤਰੀ ਹੈ ਉਹ ਆਪਣੇ ਪਤੀ ਦਾ ਮਹਿਲ ਦਾ ਅਰਥ ਹੈ ਘਰ, ਉਹ ਆਪਣੇ ਪਤੀ ਦਾ ਘਰ ਵੀ ਨਹੀਂ ਪ੍ਰਾਪਤ ਕਰ ਸਕਦੀ। ਇਹਦਾ ਮਤਲਬ ਇਹ ਹੈ ਜਿਸਦਾ ਆਪਣੇ ਪਤੀ ਨਾਲ ਕੋਈ ਤਵਲਕ ਹੀ ਨਹੀਂ ਹੈ, ਜਿਸਦਾ ਡਾਈਵੋਰਸ ਹੋ ਗਿਆ ਹੈ, ਅਤੇ ਫਿਰ ਉਹ ਆਪਣੇ ਪਤੀ ਦਾ ਘਰ ਥੋੜ੍ਹਾ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਮਨਮੁੱਖ ਰੂਹ ਹੈ ਉਹ ਪਤੀ ਪਰਮੇਸ਼ਰ ਦਾ ਘਰ ਵੀ ਨਹੀਂ ਪ੍ਰਾਪਤ ਕਰ ਸਕਦੀ, ਨਾ ਦਿਸੈ ਘਰ ਬਾਰ, ਅਤੇ ਨਾ ਹੀ ਉਹਨੂੰ ਭਾਈ ਆਪਣਾ ਹੀ ਘਰ ਬਾਰ ਕਿਧਰੇ ਦਿਖਾਈ ਦਿੰਦਾ ਹੈ, ਕਿਉਂਕਿ ਅਸਲੀ ਸੁਹਾਗਣ ਦਾ ਜਿਹੜਾ ਘਰ ਬਾਰ ਹੈ ਉਹ ਪਤੀ ਦਾ ਹੀ ਘਰ ਬਾਰ ਹੁੰਦਾ, ਉਹ ਉਸਨੂੰ ਆਪਣਾ ਘਰ ਬਾਰ ਸਮਝਦੀ ਹੈ। ਪਰ ਜਿਸਨੇ ਆਪਣੇ ਪਤੀ ਨੂੰ ਹੀ ਆਪਣਾ ਪਤੀ ਨਹੀਂ ਸਮਝਿਆ ਅਤੇ ਹੋਰ ਪਾਸੇ ਆਪਣਾ ਮਨ ਜੋੜ ਲਿਆ ਹੈ, ਤੇ ਫਿਰ ਉਹਨੂੰ ਨਾ ਤੇ ਆਪਣਾ ਹੀ ਕਾਰੋਬਾਰ ਨਜ਼ਰ ਆਉਂਦਾ ਹੈ, ਕਿਉਂਕਿ ਆਪਣਾ ਤੇ ਤਾਂ ਹੀ ਬਣੇ ਜੇ ਉਸਨੇ ਕਿਸੇ ਨੂੰ ਇੱਕ ਆਪਣਾ ਪਤੀ ਬਣਾਇਆ ਹੋਵੇ। ਇਸੇ ਲਈ ਹਜ਼ੂਰ ਕਹਿੰਦੇ ਪਿਰਕਾ ਮਹਿਲ ਨਾ ਪਾਵੀ, ਉਸਨੂੰ ਪਤੀ ਦਾ ਮਹਿਲ ਜਿਹੜਾ ਅਸਲੀ ਘਰ ਉਹ ਵੀ ਨਹੀਂ ਮਿਲਦਾ, ਅਤੇ ਨਾ ਦਿਸਾ ਕਾਰੋਬਾਰ, ਅਤੇ ਨਾ ਹੀ ਉਹਨੂੰ ਆਹ ਜਿਹੜਾ ਇੱਥੇ ਮਾਤ ਲੋਕ ਦਾ ਘਰ ਕੀ ਸਤਸੰਗਤ ਹੈ, ਉਹਨੂੰ ਆਹ ਸਤਸੰਗਤ ਰੂਪੀ ਕਾਰੋਬਾਰ ਨਜ਼ਰ ਨਹੀਂ ਆਉਂਦਾ ਵੀ ਇੱਥੇ ਆ ਕੇ ਹੀ ਮੈਂ ਆਪਣੀ ਭੁੱਲ ਬਖਸ਼ਾ ਲਵਾਂ।
ਭਾਈ ਰੇ ਇੱਕ ਮਨ ਨਾਮ ਧਿਆਏ, ਸੰਤਾਂ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ ਰਹਾਓ, ਗੁਰਮੁਖ ਸਦਾ ਸੁਹਾਗਣੀ, ਫਿਰ ਰੱਖਿਆ ਉਰਤਾਰ
ਰਹਾਓ। ਬਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਗੁਰਮੁਖਾਂ ਨੂੰ ਸੁਹਾਗਣਾ ਦੇ ਨਾਲ ਤਸ਼ਬੀਹ ਦੇ ਕੇ ਉਹਨਾਂ ਦੀ ਅਵਸਥਾ ਦਾ ਬਿਆਨ ਕਰਦੇ ਹਨ। ਗੁਰਮੁਖ ਸਦਾ ਸੁਹਾਗਣੀ, ਜਿਹੜੀਆਂ ਗੁਰਮੁਖ ਰੂਹਾਂ ਨੇ ਉਹ ਹਮੇਸ਼ਾ ਲਈ ਸੁਹਾਗਵੰਤੀਆਂ ਹਨ। ਕਿਉਂ? ਪਿਰ ਰੱਖਿਆ ਉਰਤਾਰ, ਉਹਨਾਂ ਨੇ ਉਸ ਪਿਰਪਤੀ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ।
ਮਿੱਠਾ ਬੋਲ ਹੈ ਨਿਵ ਚਲ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੀਆਂ ਗੁਰਮੁਖ ਰੂਹਾਂ ਨੇ ਸੁਹਾਗਣਾ ਵਾਂਗ ਉਹ ਆਪਣੇ ਪਤੀ ਦੇ ਨਾਲ ਮਿੱਠਾ ਬੋਲਦੀਆਂ ਨੇ, ਤੇ ਨਿਭ ਚੱਲੇ ਨਿਮਰਤਾ ਨੂੰ ਧਾਰਨ ਕਰਕੇ ਹਮੇਸ਼ਾ ਲਈ ਸੇਵਾ ਕਰਦੀਆਂ ਨੇ। ਸੇਜਾ ਰਵੇ ਪਤਾਰ, ਤੇ ਫਿਰ ਉਹ ਆਪਣੀ ਸੀਜਾ ਤੇ ਪਤੀ ਦਾ ਸੁੱਖ ਵੀ ਭੋਗਦੀਆਂ, ਜਿਹੜਾ ਮਿੱਠਾ ਬੋਲਦੀਆਂ ਤੇ ਨਿਮਰਤਾ ਨਾਲ ਸੇਵਾ ਕਰਦੀਆਂ, ਤੇ ਉਹਨਾਂ ਨੂੰ ਹੀ ਪਤੀ ਦਾ ਸੁੱਖ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਗੁਰਮੁਖ ਰੂਹਾਂ ਹਮੇਸ਼ਾ ਲਈ ਮਿੱਠਾ ਬੋਲਦੀਆਂ ਨੇ, ਤੇ ਹਮੇਸ਼ਾ ਵਾਹਿਗੁਰੂ ਦੇ ਅੱਗੇ ਨਿਮਰਤਾ ਧਾਰਨ ਕਰਕੇ ਬੰਦਗੀ ਕਰਦੀਆਂ ਨੇ, ਤੇ ਫਿਰ ਉਹ ਆਪਣੀ ਸ਼ੁੱਧ ਅੰਤਹਕਰਨ ਦੀ ਸੇਜਾ ਤੇ ਪਰਮੇਸ਼ਰ ਪਤੀ ਦਾ ਹਮੇਸ਼ਾ ਲਈ ਸੁਖ ਮਾਣਦੀਆਂ ਹਨ।
ਸੋ ਪਾਵੰਤੀ ਸੋਹਾਗਣੀ, ਜਿਨ ਗੁਰ ਕਾ ਹੇਤ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੋਭਾ ਵਾਲੀਆਂ ਸੁਹਾਗਣਾ ਨੇ, ਜਿਨ ਗੁਰ ਕਾ ਹੇਤ ਅਪਾਰ, ਜਿਨ੍ਹਾਂ ਨੇ ਗੁਰੂ ਦਾ ਅਪਾਰ ਦਾ ਅਰਥ ਹੈ ਬਹੁਤਾ ਪ੍ਰੇਮ ਮਨ ਵਿੱਚ ਧਾਰਨ ਕੀਤਾ ਹੋਇਆ, ਭਾਵ ਜਿਹੜੀਆਂ ਗੁਰਮੁਖ ਰੂਹਾਂ ਗੁਰੂ ਦੇ ਨਾਲ ਬਹੁਤਾ ਪ੍ਰੇਮ ਕਰਦੀਆਂ ਨੇ, ਤੇ ਫਿਰ ਉਹੀ ਸੋਭਾ ਵਾਲੀਆਂ ਸੁਹਾਗਣਾ ਬਣ ਜਾਂਦੀਆਂ।
ਪੂਰੇ ਭਾਗ ਸਤਿਗੁਰ ਮਿਲੈ, ਜਾਂ ਭਾਗ ਕਾ ਉਦਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਭਾਗਾਂ ਦੇ ਨਾਲ ਹੀ ਸੱਚੇ ਸਤਿਗੁਰੂ ਮਿਲਦੇ ਨੇ, ਤੇ ਮਿਲਦੇ ਕਦੋਂ ਨੇ? ਜਾਂ ਭਾਗੈ ਕਾ ਉਦੋ ਹੋਏ, ਉਦੋ ਪਾਠ ਕਰਨਾ, ਜਾਂ ਭਾਗੈ ਕਾ ਉਦੋ ਹੋਏ। ਹਜ਼ੂਰ ਕਹਿੰਦੇ ਪੂਰੇ ਭਾਗਾਂ ਦੇ ਨਾਲ ਹੀ ਭਾਈ ਸੱਚੇ ਸਤਿਗੁਰੂ ਮਿਲਦੇ ਨੇ। ਕਦੋਂ? ਜਾਂ ਭਾਗੈ ਕਾ ਉਦੋ ਹੋਏ, ਜਦੋਂ ਕੋਈ ਚੰਗਾ ਭਾਗ ਉਦੇ ਹੋ ਜਾਵੇ। ਉਦੇ ਹੋਣਾ ਭਾਵ ਹੈ ਪ੍ਰਗਟ ਹੋ ਜਾਣਾ, ਜਿਵੇਂ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਸੂਰਜ ਉਦੇ ਹੋਇਆ, ਸੂਰਜ ਚੜ੍ਹਨ ਨੂੰ, ਸੂਰਜ ਦੇ ਪ੍ਰਗਟ ਹੋਣ ਨੂੰ ਉਦੇ ਹੋਣਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਾਂ ਭਾਗਾ ਕਾ ਉਦੋ ਹੋਏ, ਜਦੋਂ ਭਾਗਾਂ ਦਾ ਸੂਰਜ ਉਦੇ ਹੁੰਦਾ ਹੈ। ਇਹਦਾ ਮਤਲਬ ਜਦੋਂ ਕੋਈ ਚੰਗਾ ਭਾਗ ਜਾਗਦਾ ਹੈ ਉਸ ਵੇਲੇ ਪੂਰੇ ਤੇ ਸੱਚੇ ਸਤਿਗੁਰੂ ਮਿਲਦੇ ਹਨ।
ਅੰਤ ਰਹੋ ਦੁੱਖ ਭ੍ਰਮ ਕੱਟੀ ਹੈ, ਸੁਖ ਪ੍ਰਾਪਤ ਹੋਏ।
ਜਦੋਂ ਪੂਰੇ ਤੇ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਫਿਰ ਭਾਈ ਆਪਣੇ ਅੰਦਰੋਂ ਦੁੱਖ ਤੇ ਭਰਮ ਦੋਵਾਂ ਨੂੰ ਕੱਟ ਲਈਦਾ ਹੈ, ਕਿਉਂਕਿ ਭਰਮ ਕਾਰਨ ਹੈ ਤੇ ਦੁੱਖ ਉਸ ਦਾ ਫਲ ਹੈ। ਜਦੋਂ ਆਦਮੀ ਭਰਮ ਦੇ ਵਿੱਚ ਪਿਆ ਹੋਵੇ ਤੇ ਕਈ ਵਾਰੀ ਉਹ ਝਾੜੀਆਂ ਨੂੰ ਵੇਖ ਵੇਖ ਕੇ ਹੀ ਵੀ ਇਹ ਚੋਰ ਬੈਠੇ ਨੇ, ਡਾਕੂ ਬੈਠੇ ਨੇ, ਤੇ ਉਹ ਡਰਦਾ ਮਾਰਾ ਦੁਖੀ ਹੋਣ ਲੱਗ ਜਾਂਦਾ। ਹਜ਼ੂਰ ਕਹਿੰਦੇ ਜਦੋਂ ਸੱਚੇ ਸਤਿਗੁਰੂ ਮਿਲ ਜਾਂਦੇ ਨੇ ਤੇ ਫਿਰ ਅੰਦਰੋਂ ਭਰਮ ਵੀ ਤੇ ਦੁੱਖ ਕੱਟਿਆ ਜਾਂਦਾ ਹੈ। ਸੁਖ ਪ੍ਰਾਪਤ ਹੋਏ ਤੇ ਉਹਨੂੰ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਗੁਰ ਕੈ ਭਾਣੇ ਜੋ ਚੱਲੇ, ਦੁੱਖ ਨਾ ਪਾਵੇ ਕੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਯਾਦ ਰੱਖੋ ਦੁੱਖ ਨਾ ਪਾਵੇ ਕੋਈ। ਉਹ ਚਾਹੇ ਕੋਈ ਵੀ ਹੈ, ਉਹ ਕਦੇ ਦੁੱਖ ਨਹੀਂ ਪ੍ਰਾਪਤ ਕਰ ਸਕਦਾ। ਦੁੱਖ ਉਦੋਂ ਹੀ ਸਾਨੂੰ ਮਿਲਦਾ ਹੈ ਜਦੋਂ ਅਸੀਂ ਗੁਰੂ ਦੇ ਪਾਣੇ ਤੋਂ ਬਾਹਰ ਚਲੇ ਜਾਂਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਹੀ ਬਚਨ ਹਨ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਪਾਣੀ ਵਿੱਚ ਆਉਂਦਾ ਹੈ ਅਤੇ ਬਈ ਉਹ ਸਭ ਤੋਂ ਵੱਧ ਪਿਆਰਾ ਗੁਰੂ ਨੂੰ ਲੱਗਦਾ ਹੈ ਅਤੇ ਉਹਨੂੰ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ।
ਗੁਰ ਕੈ ਪਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੇ ਕੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਪਾਣੇ ਵਿੱਚ ਹੀ ਅੰਮ੍ਰਿਤ ਹੈ, ਭਾਵ ਗੁਰੂ ਦੇ ਪਾਣੇ ਵਿੱਚ ਰਹਿੰਦਿਆਂ ਹੋਇਆਂ ਅਤੇ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਪ੍ਰਾਪਤ ਹੁੰਦਾ ਹੈ। ਪਰ ਹਜ਼ੂਰ ਕਹਿੰਦੇ ਸਹਿਜੇ ਪਾਵੇ ਕੋਈ, ਹਰ ਕੋਈ ਨਹੀਂ, ਵੀ ਜਿਹੜਾ ਸਹਿਜ ਦੇ ਵਿੱਚ ਰਹਿ ਕੇ ਭਾਵ ਆਪਣੇ ਮਨ ਨੂੰ ਸ਼ਾਂਤ ਇਕਾਗਰ ਕਰਕੇ ਸਿਮਰਨ ਕਰਦਾ ਹੈ, ਨਿਤਨੇਮ ਕਰਦਾ ਹੈ, ਅਤੇ ਫਿਰ ਉਹਨੂੰ ਇਹ ਨਾਮ ਪ੍ਰਾਪਤ ਹੁੰਦਾ ਹੈ।
ਜਿਨ੍ਹਾਂ ਪਰਾਪਤ ਤਿੰਨ ਪੀਆ ਹਾਂ ਮੈਂ ਵਿੱਚੋਂ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਇਹ ਨਾਮ ਦਾ ਅੰਮ੍ਰਿਤ ਪ੍ਰਾਪਤ ਹੋਇਆ ਹੈ ਅਤੇ ਫਿਰ ਉਹਨਾਂ ਨੇ ਹੀ ਇਸ ਨੂੰ ਪੀਤਾ ਹੈ ਨਾ। ਜਿਹਨੂੰ ਅੰਮ੍ਰਿਤ ਛਕਣਾ ਨਸੀਬ ਹੋਵੇ ਉਹੀ ਇਸ ਨੂੰ ਪੀਂਦਾ, ਉਹੀ ਉਸਦੇ ਰਸ ਨੂੰ ਮਾਣਦਾ ਹੈ ਨਾ। ਨਹੀਂ ਤਾਂ ਕਈ ਐਸੇ ਵੀ ਕਰਮਾਂ ਤੋਂ ਹੀਣੇ ਨੇ ਜਿਨ੍ਹਾਂ ਦੀ ਬਾਬਤ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਕਈਆਂ ਦੇ ਹੱਥ ਵਿੱਚ ਅੰਮ੍ਰਿਤ ਆਉਂਦਾ ਹੈ ਪਰ ਉਹ ਪੀ ਨਹੀਂ ਸਕਦੇ। ਇੱਕ ਐਸੀ ਵੀ ਸਾਖੀ ਪ੍ਰਸਿੱਧ ਹੈ, ਜਿਹੜਾ ਸਿਕੰਦਰ ਆਜ਼ਮ ਬਾਦਸ਼ਾਹ ਸੀ, ਉਹਨੇ ਅੰਮ੍ਰਿਤ ਦੀ ਭਾਲ ਕੀਤੀ, ਅਖੀਰ ਕਹਿੰਦੇ ਉਹ ਅੰਮ੍ਰਿਤ ਦੇ ਕੁੰਡ 'ਤੇ ਪਹੁੰਚ ਗਿਆ, ਪਰ ਮਾੜੇ ਕਰਮ, ਉਸਦੇ ਕਰਮਾਂ ਦੇ ਵਿੱਚ ਅੰਮ੍ਰਿਤ ਪੀਣਾ ਨਸੀਬ ਨਾ ਹੋਇਆ। ਤਾਂ ਉਸ ਵੇਲੇ ਕਿਸੇ ਕਵੀ ਨੇ ਇਹ ਗੱਲ ਆਖੀ, ਸ਼ਾਹ ਸਿਕੰਦਰ ਟੁੰਡੇ ਆਪ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਅਤੇ ਰਾਤ ਨੂੰ, ਕਦੇ ਨਾ ਪਿਆਲਾ ਪੀਤਾ ਉਸ ਆਪਣੇ ਦਸ ਪਰ, ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਔਰ ਕਹਿੰਦੇ ਨੇ ਜਦੋਂ ਅੰਮ੍ਰਿਤ ਦੇ ਕੁੰਡ ਦੇ ਬੁੱਕ ਭਰ ਕੇ ਪੀਣ ਲੱਗਿਆ ਨਾ, ਅਤੇ ਉਸ ਵੇਲੇ ਇੱਕ ਸੜੀ ਗਲੀ ਗਿਲਜ ਆ ਗਈ, ਉਹ ਇਸ ਨੂੰ ਵੇਖ ਕੇ ਹੱਸ ਪਈ। ਇਹ ਹੈਰਾਨ ਹੋਇਆ, ਕਹਿੰਦਾ ਤੂੰ ਕਿਉਂ ਹੱਸੀ ਹੈ? ਉਹ ਕਹਿਣ ਲੱਗੀ, ਵੀ ਆਹ ਜਿਹੜਾ ਤੂੰ ਆਬੇ ਹਯਾਤ ਪੀਣ ਲੱਗਿਆ ਨਾ, ਮੈਂ ਵੀ ਇਹ ਪੀ ਲਿਆ ਸੀ ਅਤੇ ਆਹ ਵੇਖ ਮੇਰੀ ਆਹ ਹਾਲਤ ਹੋ ਗਈ, ਪੰਖ ਏਕ ਤਨ ਨਾ ਰਹੋ, ਰਕਤ ਨਾ ਰਹੋ ਸਰੀਰ, ਵੀ ਨਾ ਤਾਂ ਨਾ ਤਾਂ ਮੇਰੇ ਸਰੀਰ 'ਤੇ ਕੋਈ ਖੰਭ ਰਿਹਾ ਹੈ ਅਤੇ ਨਾ ਹੀ ਮੇਰੇ ਸਰੀਰ ਵਿੱਚ ਖੂਨ ਰਿਹਾ ਹੈ, ਅਤੇ ਮੈਂ ਹੁਣ ਮਰਨਾ ਚਾਹੁੰਦੀ ਹਾਂ, ਮਰ ਵੀ ਨਹੀਂ ਸਕਦੀ। ਜਬ ਤੇ ਪੀਓ ਕੁਨੀਰ, ਜਦੋਂ ਤੋਂ ਮੈਂ ਆਹ ਖੋਟਾ ਪਾਣੀ ਆਬੇ ਹਯਾਤ ਨਾਮ ਦਾ ਪੀਤਾ ਹੈ ਨਾ, ਅਤੇ ਹੁਣ ਮੈਂ ਮਰਨਾ ਵੀ ਚਾਹੁੰਦੀ ਹਾਂ, ਮਰ ਵੀ ਨਹੀਂ ਸਕਦੀ, ਇਸ ਲਈ ਤੂੰ ਨਾ ਗਲਤੀ ਕਰ ਬੈਠੀ। ਪਰ ਇਹ ਕੋਈ ਮਾੜੀ ਕਿਸਮਤ ਸੀ ਵੀ ਜਿਸਨੇ ਇਸ ਨੂੰ ਅੰਮ੍ਰਿਤ ਪੀਣ ਤੋਂ ਰੋਕ ਦਿੱਤਾ, ਬੁੱਕ ਭਰ ਕੇ ਉੱਥੇ ਹੀ ਡੋਲ ਦਿੱਤਾ, ਪੀ ਨਹੀਂ ਸਕਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਭਾਈ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਸੁਰਨਨ ਮੁੰਜਨ ਅੰਮ੍ਰਿਤ ਖੋਈ ਦੇ, ਸੋ ਅੰਮ੍ਰਿਤ ਗੁਰ 'ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਇਹ ਗੁਰੂ ਦੇ ਪਾਣੀ ਵਿੱਚ ਅਸਲੀ ਅੰਮ੍ਰਿਤ ਹੈ, ਦੂਜੇ ਦੁਨੀਆਂ ਦੇ ਅੰਮ੍ਰਿਤ ਭਾਈ ਝੂਠੇ ਹੀ ਨੇ। ਜਿਨ੍ਹਾਂ ਨੂੰ ਇਹ ਪ੍ਰਾਪਤ ਹੋਇਆ ਉਹਨਾਂ ਨੇ ਪੀਤਾ, ਅਤੇ ਪੀਤਾ ਕਿਵੇਂ ਹੈ? ਹਉਮੈ ਵਿੱਚੋਂ ਖੋਏ, ਉਹਨਾਂ ਨੇ ਆਪਣੇ ਮਨ ਵਿੱਚੋਂ ਹਉਮੈ ਨੂੰ ਨਾਸ਼ ਕਰਕੇ, ਜੇ ਮਨ ਵਿੱਚ ਹਉਮੈ ਨਾ ਤਾਂ ਫਿਰ ਵੀ ਨਾਮ ਦਾ ਅੰਮ੍ਰਿਤ ਰਸ ਨਹੀਂ ਆ ਸਕਦਾ। ਹਉਮੈ ਨੂੰ ਨਾਸ਼ ਕਰਕੇ ਉਹਨਾਂ ਗੁਰਮੁਖਾਂ ਨੇ ਨਾਮ ਜਪ ਕੇ ਨਾਮ ਦਾ ਅੰਮ੍ਰਿਤ ਰਸ ਪੀਤਾ ਹੈ।
ਨਾਨਕ ਗੁਰਮੁਖ ਨਾਮ ਤੇ ਆਈ ਹੈ, ਸੱਚ ਮਿਲਾਵਾ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਗੁਰਮੁਖ ਨਾਮ ਤੇ ਆਈ ਹੈ। ਭਾਈ ਗੁਰਮੁਖ ਬਣ ਕੇ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਈਏ ਤੇ ਆਉਣਾ ਚਾਹੀਦਾ ਹੈ। ਫਿਰ ਇਹਦਾ ਫਲ ਕੀ ਹੋਵੇਗਾ? ਸੱਚ ਮਿਲਾਵਾ ਹੋਏ, ਸੱਚ ਦੇ ਨਾਲ ਮਿਲਾਪ ਹੋ ਜਾਵੇਗਾ। ਜਦੋਂ ਗੁਰਮੁਖ ਬਣ ਕੇ ਗੁਰੂ ਤੋਂ ਦੀਖਿਆ, ਗੁਰੂ ਤੋਂ ਸਿੱਖਿਆ ਲੈ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਵਾਂਗੇ ਤੇ ਤਾਂ ਹੀ ਸੱਚ ਦੇ ਨਾਲ ਮਿਲਾਪ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਨ੍ਹਾਂ ਪਰਾ ਪਦ ਤਿੰਨ ਪਿਆ ਹਉ ਮੈਂ ਵਿੱਚੋਂ ਖੋਏ, ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।